ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰ ਹਾਜ਼ਿਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰ ਹਾਜ਼ਿਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹਿ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਸ੍ਰੀ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਮੁਬਾਰਕ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਦੀ ਰਸਕ ਰਸਨਾ ਰਾਹੀਂ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਤਦੋਂ ਪੁਰੰਤ ਸਦਾਏ ਬਾਰਗਾਹ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਪਾਵਨ ਹੁਕਮਨਾਮੇ ਦਾ ਪਾਠ ਬੜੇ ਸੁਰੀਲੇ ਕੰਠ ਨਾਲ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮੁਬਾਰਕ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਫਿਰ ਤੋਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਪ੍ਰਭੂ ਦਰ ਤੋਂ ਨਿਵਾਜਿਆ ਹੋਇਆ ਹਿਰਦਾ ਭਗਤਾਂ ਵਿੱਚ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਸਿਰਮੌਰ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਵਿੱਚ ਆਪਣੇ ਮਰਕਜ਼ੀ ਭਾਵ ਸਾਡੀ ਝੋਲੀ 'ਚ ਪਾਇਆ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਆਪ ਪ੍ਰੇਰਨਾ ਦਿੰਦੇ ਹੋਏ ਕਹਿੰਦੇ ਨੇ, ਪੁਰਖਾ ਇਸ ਸੰਸਾਰ 'ਤੇ ਤੂੰ ਖੋਜ ਕਰਨ ਵਾਸਤੇ ਆਇਆ। ਖੋਜ ਕਿਸ ਦੀ ਕਰਨੀ ਹੈ? ਪਦਾਰਥ ਦੀ ਖੋਜ ਕਰਨੀ ਹੈ। ਇਹ ਗੱਲ ਹਕੀਕਤ ਹੈ, ਜਿਸ ਚੀਜ਼ ਬਾਰੇ ਮਨੁੱਖ ਖੋਜ ਕਰਦਾ, ਵਿਚਾਰਦਾ ਹੈ, ਗਹਿਰਾ ਚਿੰਤਨ ਕਰਦਾ, ਉਸ ਵਿੱਚੋਂ ਅਨੇਕਾਂ ਵਸਤੂਆਂ ਇਸ ਦੀ ਝੋਲੀ 'ਚ ਪੈਂਦੀਆਂ ਨੇ। ਅਨੇਕਾਂ ਤਰ੍ਹਾਂ ਦੀ ਸਮਝ, ਗਿਆਨ, ਵਿਗਿਆਨ ਝੋਲੀ 'ਚ ਪੈਂਦਾ ਔਰ ਉਸ ਤੋਂ ਸਾਰਾ ਜਗਤ ਵਰੋਸਾਇਆ ਜਾਂਦਾ ਹੈ। ਜੈਸੇ ਮੈਂ ਅਰਜ਼ ਕਰਾਂ, ਇਹ ਜਿਹੜਾ ਟੈਲੀਫੋਨ ਤੁਹਾਡੀ ਜੇਬ 'ਚ ਹੈ, ਸਭ ਤੋਂ ਪਹਿਲੇ ਗ੍ਰਾਹਮ ਅਲੈਗਜ਼ੈਂਡਰ ਬੈੱਲ ਸੀ ਜਿਸਨੇ ਇਸ ਬਾਰੇ ਸੋਚਿਆ, ਕਿਉਂਕਿ ਉਸਦਾ ਪਿਤਾ ਅਲੈਗਜ਼ੈਂਡਰ ਬਹਿਰਾ ਸੀ, ਉਸਨੂੰ ਕੰਨਾਂ ਤੋਂ ਬਹੁਤ ਉੱਚਾ ਸੁਣਾਈ ਪੈਂਦਾ ਸੀ। ਇੱਧਰ ਕੈਨੇਡਾ ਵਿੱਚ ਕਸਬਾ ਹੈਗਾ ਗੋਲਫ, ਜਿੱਥੋਂ ਦਾ ਰਹਿਣ ਵਾਲਾ ਸੀ, ਬੜੀ ਉੱਚੀ ਆਵਾਜ਼ ਵਿੱਚ ਬੋਲੇ ਪਰ ਪਿਤਾ ਨੂੰ ਕੁਝ ਸੁਣਾਈ ਨਾ ਪਵੇ, ਪਿਤਾ ਸੁਣਨ ਤੋਂ ਅਸਮਰੱਥ ਹੋਵੇ। ਫਿਰ ਉਸਨੇ ਸਭ ਤੋਂ ਪਹਿਲੇ ਜਿਹੜਾ ਤੇਲ ਪਾਉਣ ਵਾਲੀ ਕੁੱਪੀ ਆਉਂਦੀ ਹੈ ਨਾ, ਉਸਦੇ ਵਿੱਚ ਪਾਈਪ ਲਗਾ ਕੇ ਉਹ ਕੁੱਪੀ ਪਿਤਾ ਦੇ ਕੰਨ 'ਤੇ ਲਗਾਈ ਅਤੇ ਉਸ ਵਿੱਚ ਬੋਲਣਾ ਸ਼ੁਰੂ ਕੀਤਾ, ਆਵਾਜ਼ ਇਕੱਠੀ ਹੋ ਕੇ ਉਹਨੂੰ ਸੁਣਾਈ ਪੈ ਗਈ। ਫਿਰ ਹੌਲੀ ਹੌਲੀ ਉਸਨੇ ਹੋਰ ਖੋਜ ਕੀਤੀ, ਇੱਕ ਕਮਰੇ 'ਚੋਂ ਦੂਜੇ ਕਮਰੇ ਵਿੱਚ ਮੈਗਨੇਟ ਲਗਾਏ, ਇਹ ਜਿਹੜੀ ਚੁੰਬਕ ਆਉਂਦੀ ਹੈ, ਇੱਕ ਕਮਰੇ ਵਿੱਚ ਬੋਲੇ ਦੂਜੇ ਵਿੱਚ ਸੁਣਾਈ ਪੈਂਦਾ ਸੀ। ਫਿਰ ਦੂਰ ਆਪਣੇ ਖੇਤਾਂ 'ਚ ਵੀ ਉਸਨੇ ਲਗਾਇਆ। ਇਹ ਉਸ ਕੋਲੋਂ ਮਿਲੀ ਹੋਈ ਖੋਜ ਦੀ ਜੁਗਤ ਨੂੰ ਫਿਰ ਸਾਇੰਟਿਸਟਾਂ ਨੇ ਅਖਤਿਆਰ ਕੀਤਾ ਅਤੇ ਅੱਜ ਸਾਰੀ ਦੁਨੀਆ ਲਈ ਇਹ ਟੈਲੀਫੋਨ ਸੁੱਖ ਦਾ ਸਾਧਨ ਬਣਿਆ। ਭਾਵੇਂ ਮੈਂ ਅਰਜ਼ ਕਰਾਂ, ਇਹ ਮੋਬਾਈਲ ਸੈੱਲ ਫੋਨ ਰਾਹੀਂ ਬਹੁਤ ਵੱਡੀ ਰੇਡੀਏਸ਼ਨ ਵੀ ਹੁੰਦੀ ਹੈ, ਇਸ ਨੂੰ ਸਰੀਰ ਤੋਂ ਕੁਝ ਦੂਰ ਹੀ ਰੱਖਣਾ ਚਾਹੀਦਾ। ਪਰ ਬੜੀ ਵੱਡੀ ਖੋਜ ਹੈ, ਜੇ ਕਿਧਰੇ ਗ੍ਰਾਹਮ ਬੈੱਲ ਇਸ ਖੋਜ ਨੂੰ ਨਾ ਪ੍ਰਾਰੰਭ ਕਰਦਾ, ਭਾਵੇਂ ਉਸਦੀ ਲੋੜ ਸੀ, ਅੱਜ ਸੰਸਾਰ ਕੋਲ ਇਹ ਸੁਵਿਧਾ ਕਹਿ ਸਕਦੇ ਹਾਂ ਸ਼ਾਇਦ ਨਾ ਆਉਂਦੀ। ਇਸੇ ਤਰ੍ਹਾਂ ਨਿਊਟਨ ਨੇ ਖੋਜ ਕੀਤੀ ਗ੍ਰੈਵਿਟੀ, ਗੁਰੂਤਵ ਆਕਰਸ਼ਣ ਬਾਰੇ ਸੰਸਾਰ ਨਾਲ ਸਾਂਝ ਕੀਤੀ, ਅਤੇ ਹੋਰ ਰਾਈਟ ਬ੍ਰਦਰਸ ਨੇ, ਅਮੈਰੀਕਾ ਦੇ ਦੋ ਰਹਿਣ ਵਾਲੇ ਰਾਈਟ ਬ੍ਰਦਰਸ, ਉਹਨਾਂ ਨੇ ਸਭ ਤੋਂ ਪਹਿਲੇ ਹਵਾਈ ਜਹਾਜ਼ ਦੀ ਖੋਜ ਕੀਤੀ, ਬਈ ਆਸਮਾਨ ਵਿੱਚ ਉੱਡਿਆ ਜਾ ਸਕਦਾ ਕਿ ਨਹੀਂ ਉੱਡਿਆ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਹੋਰ ਨੇ, ਆਈਨਸਟਾਈਨ ਹੈ, ਹੋਰ ਤਰ੍ਹਾਂ ਤਰ੍ਹਾਂ ਦੇ ਸਾਇੰਟਿਸਟ ਨੇ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੀ ਖੋਜ ਕੀਤੀ ਹੈ, ਅਤੇ ਸੰਸਾਰ ਨੂੰ ਸੁਵਿਧਾਵਾਂ ਪ੍ਰਾਪਤ ਹੋਈਆਂ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਖੋਜ ਕਰਨ ਵਾਸਤੇ ਹੀ ਇਸ ਸੰਸਾਰ 'ਤੇ ਆਇਆ, ਔਰ ਦਿਨ ਰਾਤ ਖੋਜ ਚੱਲਦੀ ਪਈ ਹੈ। ਹਰ ਦੇਸ਼ ਵਿੱਚ ਵਿਗਿਆਨਕਾਂ ਦਾ ਇੱਕ ਵੱਖਰਾ ਮੰਤਰਾਲੇ ਆਉਂਦਾ ਹੈ, ਵੱਖਰੀ ਇੱਕ ਸੰਸਥਾ ਆਉਂਦੀ ਹੈ, ਔਰ ਉਹ ਦਿਨ ਰਾਤ ਨਵੀਂ ਖੋਜ ਕਰਕੇ ਅਤੇ ਇਨਸਾਨਾਂ ਲਈ ਤਰ੍ਹਾਂ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਨੇ, ਅਤੇ ਥੋੜ੍ਹੇ ਜਿਹੇ ਧਨ ਦੇ ਬਦਲੇ ਉਹ ਵੱਡੀ ਸੁਵਿਧਾ ਪ੍ਰਾਪਤ ਹੋ ਜਾਂਦੀ। ਪਰ ਮਹਾਰਾਜ ਕਬੀਰ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਨੇ, ਮੁਬਾਰਕ ਹੈ ਤੂੰ ਬਾਹਰ ਦੀ ਖੋਜ ਕੀਤੀ, ਦਰਖਤਾਂ ਦੇ ਤਖਤੇ ਚੀਰ ਕੇ ਕਸ਼ਤੀ ਬਣਾਈ, ਅਤੇ ਫਿਰ ਕਸ਼ਤੀ 'ਤੇ ਬੈਠ ਕੇ ਤੁਗਿਆਨੀ 'ਤੇ ਆਏ ਹੋਏ ਦਰਿਆਵਾਂ ਨੂੰ ਪਾਰ ਕੀਤਾ, ਕਿਨਾਰਾ ਹਾਸਲ ਕੀਤਾ। ਪਰ ਸਹੀ ਮਾਣਿਆਂ ਵਿੱਚ ਜਿਸ ਪ੍ਰਯੋਜਨ ਤੂੰ ਆਇਆ ਹੈ ਸੰਸਾਰ 'ਤੇ, ਉਹ ਆਪਣੇ ਹਿਰਦੇ ਦੀ ਖੋਜ ਕਰਨਾ, ਆਪਣੇ ਆਪ ਦੀ ਖੋਜ ਕਰਨਾ ਹੈ, ਇਸ ਲਈ ਤੇਰੀਆਂ ਪਰੇਸ਼ਾਨੀਆਂ ਦੂਰ ਹੋ ਜਾਵਣ, ਆਪਣੇ ਹਿਰਦੇ ਦੀ ਖੋਜ ਕਰ। ਇੱਕ ਇੱਕ ਬੋਲ ਨੂੰ ਬੜੇ ਧਿਆਨ ਪੂਰਵਕ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਇਹ ਬ੍ਰਹਮ ਬੋਲ ਨੇ ਜੋ ਸਾਹਿਬ ਜੀ ਨੇ ਅੱਜ ਸਾਡੀ ਝੋਲੀ 'ਚ ਪਾਏ ਨੇ। ਆਪ ਇਹ ਵੀ ਫਰਮਾਨ ਕਰਦੇ ਨੇ, ਕਹਿੰਦੇ ਨੇ ਧਿਆਨ ਨਾਲ, ਇਕਾਗਰਤਾ ਨਾਲ ਇਹਨਾਂ ਬੋਲਾਂ ਨੂੰ ਸਦਾ ਹੀ ਵਿਚਾਰਨਾ, ਐਵੇਂ ਗਾਉਣ ਵਜਾਉਣ ਦੀ ਚੀਜ਼ ਨਾ ਸਮਝ ਲੈਣਾ, ਬਈ ਗਾ ਕੇ ਸੁਣ ਕੇ ਸੁਣਾ ਕੇ ਅਤੇ ਫਿਰ ਰੁਖਸਤ ਲੈ ਲਈ। ਬਹੁ ਕਰਕੇ ਸੰਸਾਰ ਇਸ ਤਰ੍ਹਾਂ ਹੀ ਕਹਿੰਦਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ, ਉਹ ਸੋਚਦੇ ਨੇ ਬਈ ਕੋਈ ਹੋਰ ਗੱਲ ਸੁਣਾਵੇ, ਕੋਈ ਹੋਰ ਗੀਤ ਸੁਣਾਵੇ। ਮੈਨੂੰ ਇਹ ਗੱਲ ਭੁੱਲਦੀ ਨਹੀਂ ਹੈ, ਮੇਰੇ ਬਜ਼ੁਰਗ ਸਨ, ਹੁਣ ਤਾਂ ਉਹ ਚਲਾਣਾ ਕਰ ਗਏ, ਨਹੀਂ ਰਹੇ। ਇੱਕ ਵਾਰੀ ਮੈਨੂੰ ਕਹਿਣ ਲੱਗੇ ਮੇਰੇ ਮਾਮਾ ਜੀ, ਬਈ ਮੈਂ ਸੁਣ ਨਾ ਜਾਣਾ, ਤੂੰ ਕੀ ਸੁਣਾਉਂਦਾ ਹੈ, ਮੈਨੂੰ ਵੀ ਨਾਲ ਲੈ ਜਾਈ। ਅਤੇ ਇੱਥੇ ਅਜਨਾਲਾ ਵਿੱਚ ਬਹੁਤ ਵੱਡਾ ਸਮਾਗਮ ਸੀ, ਮੈਂ ਉਹਨਾਂ ਨੂੰ ਘਰ ਤੋਂ ਲੈ ਲਿਆ, ਮੈਂ ਕਿਹਾ ਤੁਸੀਂ ਵੀ ਚਲੋ। ਮੇਰੇ ਤੋਂ ਪਹਿਲੇ ਕਵੀਸ਼ਰੀ ਜਥਾ ਲੱਗਿਆ ਹੋਇਆ ਸੀ, ਬੜੀਆਂ ਉੱਚੀਆਂ ਸੁਰਾਂ ਵਿੱਚ ਉਹਨਾਂ ਨੇ ਗੁਰੂ ਪ੍ਰਸੰਗ ਸੰਗਤਾਂ ਨੂੰ ਸੁਣਾਏ। ਉਹਨਾਂ ਤੋਂ ਬਾਅਦ ਮੇਰੀ ਵਾਰੀ ਸੀ, ਮੇਰਾ ਕੁਝ ਗਲੇ ਦਾ ਲਹਿਜ਼ਾ ਵੀ ਨੀਵੀਂ ਸੁਰ ਵਾਲਾ ਹੈ, ਉੱਚਾ ਮੇਰੇ ਕੋਲੋਂ ਬੋਲਣ ਵੀ ਨਹੀਂ ਆਉਂਦਾ। ਘੰਟਾ ਭਰ ਹਾਜ਼ਰੀ ਸੀ, ਬਾਅਦ ਵਿੱਚ ਮੈਂ ਫਿਰ ਉਹਨਾਂ ਨੂੰ ਘਰ ਛੱਡਣ ਵਾਸਤੇ ਗਿਆ, ਪਰ ਉਹ ਮੇਰੇ ਨਾਲ ਕੋਈ ਖਾਸ ਗੱਲਬਾਤ ਨਾ ਕਰਨ, ਅਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਤਬੀਅਤ ਠੀਕ ਹੈ ਤੁਹਾਡੀ? ਕਹਿੰਦੇ ਹਾਂ ਤਬੀਅਤ ਤਾਂ ਠੀਕ ਹੈ, ਪਰ ਤੂੰ ਤਾਂ ਸਾਡਾ ਨੱਕ ਹੀ ਵਢਾ ਛੱਡਿਆ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਮੈਂ ਕਿਹੜਾ ਐਸਾ ਕੰਮ ਕੀਤਾ ਨੱਕ ਹੀ ਵੱਢਿਆ ਗਿਆ? ਮੈਂ ਕਿਹਾ ਦੱਸੋ ਬਜ਼ੁਰਗੋ ਮੇਰੇ ਕੋਲ ਕੀ ਗਲਤੀ ਹੋਈ ਹੈ, ਮਾਫ਼ੀ ਮੰਗਦਾ। ਕਹਿੰਦੇ ਉਹ ਇੰਨਾ ਸੋਹਣਾ ਸੋਹਣਾ ਉੱਚੀ ਉੱਚੀ ਗਾ ਰਹੇ ਸਨ, ਤੇਰੇ ਗਲੇ ਵਿੱਚ ਕੋਈ ਕੁਝ ਫਸਿਆ ਹੋਇਆ, ਉਹਨਾਂ ਕੁਝ ਹੋਰ ਕਿਹਾ ਸੀ, ਉਹ ਸ਼ਬਦ ਮੈਂ ਵਰਤ ਨਹੀਂ ਸਕਦਾ। ਤੇਰੇ ਵਿੱਚ ਜ਼ੋਰ ਹੈ ਨਹੀਂ, ਤੂੰ ਤਾਂ ਸਾਡਾ ਨੱਕ ਹੀ ਵਢਾ ਛੱਡਿਆ, ਇਹ ਕੀ ਹੌਲੀ ਹੌਲੀ ਤੂੰ ਬੋਲਦਾ ਰਹਿੰਦਾ, ਮੈਨੂੰ ਤਾਂ ਤੇਰੀ ਗੱਲ ਦਾ ਪਤਾ ਹੀ ਨਹੀਂ ਚੱਲਿਆ। ਮੈਂ ਕਿਹਾ ਤੁਸੀਂ ਠੀਕ ਕਹਿੰਦੇ ਹੋ, ਗਾਉਣ ਵਜਾਉਣ ਦੀ ਰੁਚੀ ਹੋਵੇ ਤਾਂ ਫਿਰ ਉੱਚੀ ਉੱਚੀ ਬੜਾ ਚੰਗਾ ਲੱਗਦਾ। ਕਬੀਰ ਜੀ ਦੇ ਬੋਲ ਵੀ ਨੇ, ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਗੁਰਬਾਣੀ ਨੂੰ ਗਾਣਾ ਸਰੂਰ ਦਿੰਦਾ ਹੈ, ਆਨੰਦ ਦਿੰਦਾ ਹੈ, ਰੋਮ ਰੋਮ ਰਸ ਨਾਲ ਭਰ ਜਾਂਦਾ ਹੈ। ਨਾਲ ਨਾਲ ਵਿਚਾਰਨਾ ਵੀ ਬੜਾ ਜ਼ਰੂਰੀ ਹੈ। ਇਸ ਲਈ ਕਬੀਰ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ। ਆਪਣੇ ਹਿਰਦੇ ਦੀ ਖੋਜ ਕਰ। ਹੋਰ ਬਹੁਤ ਸਾਰੇ ਬੋਲ ਸਤਿਗੁਰੂ ਜੀ ਦੀ ਬਾਣੀ 'ਚ ਮੌਜੂਦ ਨੇ, ਜਿਨ੍ਹਾਂ ਵਿੱਚ ਆਪ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਮੁਬਾਰਕ ਹੈ ਤੂੰ ਬਾਹਰ ਸੰਸਾਰ ਦੀ ਪਦਾਰਥ ਦੀ ਬੜੀ ਗਹਿਰਾਈ ਨਾਲ ਖੋਜ ਕੀਤੀ ਹੈ, ਪਰ ਥੋੜ੍ਹਾ ਜਿਹਾ ਸਮਾਂ ਜਿਹੜਾ ਪ੍ਰੋਜੈਕਟ ਲੈ ਕੇ ਆਇਆ ਨਾ ਆਪਣੇ ਮਨ ਦੀ ਖੋਜ ਕਰਨ ਦਾ, ਇਸ 'ਤੇ ਵੀ ਜ਼ਰੂਰ ਲਗਾਇਆ ਕਰ। ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਮਨ ਦੀ ਖੋਜ ਕਰਦਿਆਂ ਕਰਦਿਆਂ ਨੌ ਨਿਧੀਆਂ ਅਤੇ 18 ਸਿੱਧੀਆਂ ਪ੍ਰਦਾਨ ਕਰਨ ਵਾਲਾ ਪਰਮਾਤਮਾ ਦਾ ਨਾਮ ਤੈਨੂੰ ਪ੍ਰਾਪਤ ਹੋ ਜਾਏਗਾ, ਭਾਵ ਸਰਵ ਸਿੱਧੀ ਪ੍ਰਾਪਤ ਹੋ ਜਾਏਗੀ ਜੇ ਆਪਣੇ ਹਿਰਦੇ ਨੂੰ ਖੋਜੇਗਾ। ਅਤੇ ਪਰਮਾਤਮਾ ਨੇ ਸਾਰੇ ਹਿਰਦਿਆਂ ਵਿੱਚ ਹੀ ਰਸ ਰੱਖਿਆ ਹੋਇਆ, ਹੀਰੇ ਰੱਖੇ ਹੋਏ ਨੇ, ਜਵਾਹਰਾਤ ਰੱਖੇ ਹੋਏ ਨੇ। ਦੋ ਸ਼ਬਦ ਮੇਰੇ ਸਾਹਮਣੇ ਭੀਖਾ ਜੀ ਦੇ ਵੀ ਆ ਗਏ। ਉਹ ਕਹਿੰਦੇ ਨੇ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਉਹ ਕਹਿੰਦੇ ਨੇ, ਪਰਮਾਤਮਾ ਰਾਜਿਆਂ ਦਾ ਰਾਜਾ ਹੈ, ਸੈਨਸ਼ਾਹਾਂ ਦਾ ਸੈਨਸ਼ਾਹ ਹੈ, ਅਤੇ ਸ਼ਹਿਨਸ਼ਾਹ ਦੇ ਘਰ ਵਿੱਚ ਪੈਦਾ ਹੋਣ ਵਾਲਾ ਸ਼ਹਿਜ਼ਾਦਾ ਹੁੰਦਾ, ਰਾਜਕੁਮਾਰ ਹੁੰਦਾ, ਉਹ ਕੰਗਾਲ ਭਿਖਾਰੀ ਨਹੀਂ ਹੁੰਦਾ। ਅਤੇ ਜ਼ਰਾ ਸੋਚੋ ਵੀ ਸਾਡਾ ਸਾਰਿਆਂ ਦਾ ਜਨਮ ਕਿਸ ਦੇ ਘਰ ਵਿੱਚ ਹੋਇਆ, ਕਿਸਨੇ ਸਾਨੂੰ ਪੈਦਾ ਕੀਤਾ। ਥੋੜ੍ਹਾ ਜਿਹਾ ਉੱਪਰੋਂ ਦੇਖਾਂਗੇ ਨਾ ਤਾਂ ਫਿਰ ਕਹਿ ਦੇਵਾਂਗੇ ਬਈ ਮਾਂ ਨੇ ਪੈਦਾ ਕੀਤਾ, ਪਰਮਾਤਮਾ ਦੇ ਮੇਰ ਸਦਕਾ ਪਿਤਾ ਨੇ ਪੈਦਾ ਕੀਤਾ। ਇਹ ਦੋ ਸਰੀਰ ਦਿਖਾਈ ਪੈਣਗੇ, ਇੱਕ ਮਾਂ ਦਾ ਸਰੀਰ, ਇੱਕ ਪਿਤਾ ਦਾ ਸਰੀਰ। ਉਹਨਾਂ ਨਾਲ ਮਾਤਾ ਪਿਤਾ ਦਾ ਰਿਸ਼ਤਾ ਹੈ, ਬੜਾ ਸਨਮਾਨਯੋਗ ਰਿਸ਼ਤਾ ਹੈ। ਮੇਰੇ ਸਾਹਿਬ ਕਹਿੰਦੇ, ਥੋੜ੍ਹਾ ਜਿਹਾ ਹੋਰ ਗਹਿਰਾ ਦੇਖਣ ਦਾ ਯਤਨ ਕਰ, ਤੈਨੂੰ ਦਿਖਾਈ ਪਵੇਗਾ, ਹੇ ਪ੍ਰਭੂ ਤੂੰ ਹੀ ਤੇ ਮਾਂ ਬਣਿਆ ਹੈ, ਤੂੰ ਹੀ ਮੇਰੇ ਲਈ ਪ੍ਰਸੂਤ ਦੀ ਪੀੜਾ ਸਹਿਨ ਕੀਤੀ ਹੈ, ਅਤੇ ਤੂੰ ਹੀ ਪਿਤਾ ਬਣ ਕੇ ਮੇਰੀ ਪਰਵਰਿਸ਼ ਲਈ ਪਸੀਨਿਆਂ ਦੇ ਦਰਿਆ ਵਹਾਏ ਨੇ। ਨਾ ਤੇਰੇ ਬਿਨਾਂ ਕੋਈ ਪਸੀਨਿਆਂ ਦੇ ਦਰਿਆ ਵਹਾ ਸਕਦਾ, ਅਤੇ ਨਾ ਤੇਰੇ ਬਿਨਾਂ ਕੋਈ ਪ੍ਰਸੂਤ ਦੀ ਪੀੜਾ ਹੀ ਸਹਿ ਸਕਦਾ। महाराज दे बोल तुसी रोज पढ़दे हो, तू मेरा पिता, तू है मेरा माता, तू मेरा बंधप, तू मेरा प्राता, तुम मात पिता हम बारिक तेरे, तुमरी कृपा मह सुख कनेरे, तू ही ते है मेरी माँ ते तू ही ते है मेरा पिता। हे प्रभु, पिता रूप तू आप ही धारण किया है, इतना कष्ट तू साडी परवरिश लई साडी पैदाइश लई सहन किया। अरे गल खोजन नाल पता चलेगा, वैसे नहीं पता चलेगा। वैसे तो अज्ञान विच ग्रसिया या मनुख अपने पिता का भी अपमान कर लैंदा। जितने आप सरवण कर रहे हो ना, हिंदू मुस्लिम सारे ही गुरु रामदास जी की दर का पावन हुक्मनामे बरकतमई विचार नू हर रोज़ सुनते हैं। बहुत सारे मैनू फोन पाकिस्तान तो आते हैं, दुनिया भर तो फोन आते हैं भी संगत सरवण कर दिया ने, प्रसन्न आदिया ने, हिंदुओं के भी मुस्लिमों के भी और ईसाइयों के भी फोन आते रहते हैं, सिंह साहबान जियां भी बहुत आते हैं, सारे सुनते ने। 2-2.5 करोड़ के करीब मैरज करा ए PTC चैनल के माध्यम राही गुरसिख भी रोज़ सुनते ने, हर घर हरी मंदिर बन जाता है। कि कईयां ने ते मैरज करां अपने पिंडां विच ना स्पीकर लगवा दिते ने सारे पिंड विच। ए पिछे जे इधर पिंड हैगा दातेवाल कोटीसे खान दे कोल, उत्थे मैं गया होया सी ते दरबार साहब जी दे कीर्तन दी आवाज़ दोपहरे सुनाई पै रही सी, ते मैं उन्हां सजणां नूं पुछया गुरमुखां नूं, मैं कहा बई ये इतना वधिया स्पीकर किसने लगाए हुए ने, जगह जगह आवाज़ सुनाई पैंदी, सारा पिंड हरिमंदर साहब बनया होया। ते उन्होंने मैनू दस्या बई जथेदार तोता सिंह जी दे उपराले सदका पिंड वाली पंचायत ने मिल के, सारे बिरादरियां उत्थे हैगियां ने, सारिया ने मिल के दरबार साहब का कीर्तन सारे पिंड विच चलाया होया, होर भी कई पिंडां च सिस्टम लग्या होया। वाकई वधाई दे पात्र ने पंजाब दे ते सारे पिंडां विच चाहीदा ही चाहीदा है भई सारा दिन दरबार साहब जी का कीर्तन चलता रहे, गुरबाणी अमृत वेले हुक्मनामा थानू प्राप्त होया होवे, तुसी सारे पिंडां वाले अपने पिंड नूं हरिमंदर साहिब इस तरह बना सकते हो। साइंस का युग है, कोई बहुत महंगा भी काम नहीं है। खैर प्रेम नाल सारे सरवण करते ने, मैं बेनती करना चाहता ये गल जरूर ध्यान नाल सुन लेना, जिहड़ा अपने माता पिता का कदी भुल के भी अपमान करता है उदी झोली विच सच्चा सन्मान कदे भी नहीं पै सकता, उदी झोली सन्मान तो खाली रहेगी। श्री गुरु रामदास महाराज जी दे अपने ही बच्चे ने बाबा पृथ्वी चंद, क्योंकि रिश्ता निरा शरीर का रिश्ता नहीं है, जे खोज के विचार के देखोगे तो शब्द की सांझ है, सुरत की सांझ है, ते सन्मान की सांझ है। कि शब्द नाल सन्मान तो बिना जुड़िया ही नहीं जा सकता है। तुसी सवेरे रोज दर्शन करते हो श्री कोठा साहिब अकाल तख्त साहिब तो, किस सन्मान नाल गुरु ग्रंथ साहब जी का पावन स्वरूप श्री हरिमंदर साहिब संगतां लैके आउंदियां ने। सिंह साहिब जी पहले हरिमंदर साहब जा के मत्था टेकते ने, अरदास करते ने, ते फिर कोठा साहिब लई रवाना आते ने। ये गुरु अर्जन देव जी ने आप भी करके दिखाया है, ग्रंथ साहेब आदर कै हेत पूतल सैने गुरु समेत। उस बड़े वड्डे सन्मान का प्रतीक श्री कोठा साहेब ਮਹਾਰਾਜ ਜੀ ਦੇ ਸੁਖਾਸਣ ਵਾਲੇ ਪਲੰਘ ਦੇ ਹੇਠਾਂ ਅੱਜ ਵੀ ਚਾਦਰ ਵਿਛਾਈ ਜਾਂਦੀ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਆਪ ਸਨਮਾਨ ਕੀਤਾ ਹੈ ਔਰ ਆਖਿਆ ਹੈ, ਮਮ ਸਰੂਪ ਤੇ ਯਾ ਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਇਹ ਪਰਮਾਤਮਾ ਸਰੂਪ ਨੇ, ਪਰ ਬ੍ਰਹਮ ਪਰਮੇਸ਼ਰ ਦਾ ਹਿਰਦਾ ਹੈ। ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਬਦ ਨਾਲ ਸਨਮਾਨ ਤੋਂ ਬਿਨਾਂ ਜੁੜਿਆ ਹੀ ਨਹੀਂ ਜਾ ਸਕਦਾ। ਇਸ ਲਈ ਸ਼ਹਿਨਸ਼ਾਹੀ ਸਨਮਾਨ ਦਾ ਪ੍ਰਤੀਕ ਚੰਦੋਆ ਸਾਹਿਬ, ਚੌਰ ਸਾਹਿਬ, ਇਹ ਸਭ ਕੁਝ ਸਤਿਗੁਰੂ ਜੀ ਦੇ ਭੇਟਾ ਵਿੱਚ ਸਨਮਾਨ ਵਜੋਂ ਰੱਖਿਆ ਜਾਂਦਾ। ਔਰ ਸਿੱਖ ਚਾਹੁੰਦਾ ਵੀ ਹੈਗਾ, ਉਹਦੀ ਸ਼ਰਧਾ ਹੈ, ਆਪ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਉਹਦਾ ਨਿਵਾਸ ਹੋਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਨਮਾਨ ਲਈ ਉਹ ਸੀਸ ਮਹਿਲ ਤਿਆਰ ਕਰਦਾ ਹੈ, ਉਹਦਾ ਵਸ ਹੋਵੇ ਅਤੇ ਸੋਨੇ ਦਾ ਮਹਿਲ ਤਿਆਰ ਕਰੇ। ਮਹਾਰਾਜਾ ਰਣਜੀਤ ਸਿੰਘ ਜੀ ਦੀ ਕਥਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਜਿਨ੍ਹਾਂ ਵਾਸਤੇ ਨਿਜ਼ਾਮ ਹੈਦਰਾਬਾਦ ਨੇ ਬੇਸ਼ਕੀਮਤੀ ਚੰਦੋਆ ਭੇਟ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਦੇਖਦਿਆਂ ਹੀ ਕਹਿ ਦਿੱਤਾ ਬਈ ਇਹੋ ਜਿਹਾ ਕੀਮਤੀ ਅਤੇ ਖੂਬਸੂਰਤ ਅਤੇ ਯਾਦਗਾਰੀ ਚੰਦੋਆ ਮੇਰੇ ਵਾਸਤੇ ਨਹੀਂ ਚਾਹੀਦਾ, ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਭੇਟਾ ਕਰਕੇ ਆਓ। ਕਾਰਨ ਕੀ ਹੈ? ਬਈ ਸਨਮਾਨ ਤੋਂ ਬਿਨਾਂ ਸੰਬੰਧ ਜੁੜ ਨਹੀਂ ਸਕਦਾ। ਜਿਸ ਦਾ ਮਨ ਵਿੱਚ ਅਪਮਾਨ ਹੋਵੇ ਸੰਬੰਧ ਉਸ ਨਾਲੋਂ ਟੁੱਟ ਜਾਂਦਾ ਹੈ। ਹੁਣੇ ਕਿਸੇ ਸੱਜਣ ਨੇ ਨਿੱਕਾ ਜਿਹਾ ਜੈਕਾਰਾ ਬੁਲਾਇਆ। ਮੈਂ ਕਈ ਦਫ਼ਾ ਇਹ ਬੇਨਤੀ ਕਰਦਾ ਹੀ ਰਹਿੰਦਾ ਬਈ ਜੈਕਾਰਾ ਅਤੇ ਨਗਾਰਾ ਵੱਡਾ ਹੀ ਚੰਗਾ ਲੱਗਦਾ, ਛੋਟਾ ਜਿਹਾ ਅਤੇ ਨਗਾਰਾ ਹੁੰਦਾ ਹੀ ਨਹੀਂ ਹੈ, ਇਸ ਲਈ ਵੱਡਾ ਜੈਕਾਰਾ ਬੁਲਾਇਆ ਕਰੋ। ਇਹ ਵੀ ਸਿੱਖ ਦੇ ਹਿਰਦੇ ਦੀ ਸਨਮਾਨ ਦੀ ਹੀ ਗੂੰਜ ਹੈ ਜੋ ਜੈਕਾਰੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਅਤੇ ਮਤਲਬ ਇਹਦਾ ਇਹ ਹੈ ਕਿ ਅਸੀਂ ਗੁਰੂ ਦੀ ਜੈ ਜੈਕਾਰ ਕਰਦੇ ਹਾਂ, ਗੁਰੂ ਦੀ ਵਡਿਆਈ ਕਰਦੇ ਹਾਂ, ਇਹ ਹਿਰਦੇ ਦੀ ਭਾਵਨਾ ਨੂੰ ਪ੍ਰਗਟ ਕਰਨਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਨੂੰ ਹੀ ਕਹਿ ਦਿੱਤਾ ਸੀ, ਪ੍ਰਿਥੀ ਚੰਦ ਜੀ ਤੁਸੀਂ ਵੱਡਾ ਪਾਪ ਕਰਦੇ ਪਏ ਹੋ। ਉਹਨਾਂ ਨੇ ਅੱਗੋਂ ਨਾਰਾਜ਼ਗੀ ਵਿੱਚ ਕਿਹਾ ਬਈ ਬਾਪੂ ਜੀ ਹੁਣ ਹੋਰ ਕਹਿਣਾ ਕੀ ਬਚਿਆ, ਤੁਸੀਂ ਮੈਨੂੰ ਪਾਪੀ ਵੀ ਕਹਿ ਦਿੱਤਾ ਹੈ, ਦੱਸੋ ਮੈਂ ਕਿਹੜਾ ਪਾਪ ਕੀਤਾ ਹੈ, ਕੋਈ ਚੋਰੀ ਕੀਤੀ ਹੈ, ਕੋਈ ਕਿਸੇ ਦਾ ਹੱਕ ਖਾਧਾ ਹੈ, ਮੈਂ ਕੋਈ ਦੁਰਾਚਾਰੀ ਹਾਂ, ਮੈਂ ਕੀ ਪਾਪ ਕੀਤਾ ਹੈ ਜੋ ਸਭ ਦੇ ਸਾਹਮਣੇ ਤੁਸੀਂ ਮੈਨੂੰ ਪਾਪੀ ਵੀ ਕਹਿ ਦਿੱਤਾ। ਅਤੇ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਕੇ ਬੋਲਣ ਲੱਗੇ। ਇੱਕ ਦਫ਼ਾ ਸਾਹਿਬ ਜੀ ਦੀ ਮੁਸਕਰਾਹਟ ਤੋਂ ਸਦਕੇ ਜਾਂਦਿਆਂ ਹੋਇਆਂ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਰਾਮਦਾਸ ਮਹਾਰਾਜ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਜੇ ਪਿਤਾ ਨਾਲ ਝਗੜਨਾ ਪਾਪ ਹੈਗਾ ਹੈ ਤੇ ਮੁਆਫ ਨਹੀਂ ਹੁੰਦਾ, ਤੇ ਫਿਰ ਜਗਤ ਪਿਤਾ ਨਾਲ ਝਗੜਨਾ ਪੁੰਨ ਹੋਵੇਗਾ। ਤੁਸੀਂ ਦੇਖ ਲਓ ਅੱਜ ਤੁਹਾਨੂੰ ਕਿੰਨੇ ਮਿਲ ਜਾਣਗੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਹੀ ਝਗੜਾ ਪਾ ਲੈਂਦੇ ਨੇ, ਮੁਗਲ ਤੇ ਖੜੇ ਕਰਦੇ ਨੇ, ਆਪ ਪਾਪ ਕਰਦੇ ਨੇ ਤੇ ਬਾਕੀਆਂ ਨੂੰ ਪਾਪ ਦਾ ਭਾਗੀ ਬਣਾਉਂਦੇ ਨੇ, ਉਹਨਾਂ ਨੂੰ ਵੀ ਪਾਪੀ ਬਣਾਉਣ ਦਾ ਯਤਨ ਕਰਦੇ ਨੇ। ਇਹ ਐਸਾ ਗੁਨਾਹ ਅਜ਼ੀਮ ਹੈ ਜੋ ਨਾ ਕਾਬਲੇ ਮੁਆਫ ਹੁੰਦਾ ਹੈ, ਸਿੱਖ ਗੁਰੂ ਦਾ ਮੁਕਾਬਲਾ ਕਦੀ ਨਹੀਂ ਕਰ ਸਕਦਾ, ਸਿੱਖ ਗੁਰੂ ਦਾ ਸਨਮਾਨ ਹੀ ਕਰ ਸਕਦਾ ਹੈ। ਸਨਮਾਨ ਕਰਾਂਗੇ ਸੰਬੰਧ ਜੁੜੇਗਾ, ਅਪਮਾਨ ਕਰਾਂਗੇ ਤੇ ਸੰਬੰਧ ਟੁੱਟੇਗਾ। ਇਹ ਵੀ ਖੋਜ ਕਰਨ ਵਾਲੀ ਗੱਲ ਹੈ, ਮੈਂ ਕਿਸੇ ਦਾ ਅਪਮਾਨ ਤੇ ਨਹੀਂ ਕਰ ਰਿਹਾ। ਇਸ ਲਈ ਕਬੀਰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ। ਖੋਜ ਕਰਨੀ ਹੈ ਔਖੀ ਹੈ, ਜਿਵੇਂ ਨਾਰੀਅਲ ਦਾ ਫਲ ਹੈਗਾ ਅਤੇ ਜੇ ਉਸਨੂੰ ਉੱਪਰੋਂ ਖਾਣ ਲੱਗ ਪਈਏ ਤਾਂ ਮੂੰਹ ਵਿੱਚ ਫਿੱਕਾ ਪਾਣ ਆਵੇਗਾ, ਵਾਣ ਰੱਸੀਆਂ ਉਹ ਮੂੰਹ ਵਿੱਚ ਆਵੇਗਾ ਔਰ ਖਾਧਾ ਨਹੀਂ ਜਾਏਗਾ। ਸਭ ਤੋਂ ਬੇਸਵਾਦ ਪਦਾਰਥ ਲੱਗੇਗਾ ਕਿ ਮੂੰਹ ਵਿੱਚ ਪੈ ਗਿਆ, ਪਰ ਜ਼ਰਾ ਥੋੜ੍ਹਾ ਜਿਹਾ ਸਿਲਕੇ ਨੂੰ ਹਟਾਈਏ, ਰੱਸੀਆਂ ਵਾਣ ਨੂੰ ਹਟਾਈਏ ਅਤੇ ਉਹ ਜਿਹੜਾ ਖੋਲ ਹੈਗਾ ਉਸਨੂੰ ਤੋੜੀਏ ਅਤੇ ਫਿਰ ਸਵਾਦਿਸ਼ਟ ਜਲ ਅਤੇ ਮੈਂ ਅਰਜ਼ ਕਰਾਂ ਪ੍ਰੋਟੀਨ ਨਾਲ ਭਰਿਆ ਹੋਇਆ ਨਾਰੀਅਲ ਸਾਨੂੰ ਪ੍ਰਾਪਤ ਹੁੰਦਾ ਹੈ ਔਰ ਸਵਾਦ ਨਾਲ ਛਕਿਆ ਜਾ ਸਕਦਾ, ਲੋਕ ਅਕਸਰ ਛਕਦੇ ਨੇ। ਇਸ ਮਨ ਦੇ ਮੁਤਾਬਕ ਜ਼ਿੰਦਗੀ ਜੀਵੋਗੇ ਅਤੇ ਸਿਵਾਏ ਫਿੱਕੇਪਨ ਦੇ ਹੋਰ ਕੁਛ ਨਹੀਂ ਹੈ, ਕੌੜੇਪਨ ਦੇ ਸਿਵਾਏ, ਹੰਕਾਰ ਵਿਕਾਰ ਅਤੇ ਤਕਰਾਰ ਦੇ ਸਿਵਾਏ ਹੋਰ ਕੁਛ ਵੀ ਨਹੀਂ ਹੈ, ਜੇ ਮਨ ਦੇ ਬਾਹਰੀਪਨ ਨਾਲ ਆਪਾਂ ਜੀਵਨ ਜੀਵਾਂਗੇ। ਸੰਤਰੇ ਦਾ ਹੀ ਫਲ ਲੈ ਲਓ ਨਾ, ਸਿਲਕਾ ਤਾਂ ਬਹੁਤ ਕੌੜਾ ਹੁੰਦਾ, ਅੰਬ ਦਾ ਵੀ ਕੌੜਾ ਹੁੰਦਾ। ਅਸੀਂ ਸਿਆਣੇ ਹਾਂ, ਖਾਣ ਵੇਲੇ ਸਿਲਕਾ ਉਤਾਰ ਲੈਂਦੇ ਹਾਂ ਅਤੇ ਫਿਰ ਅੰਦਰੋਂ ਉਸਦੀਆਂ ਫਾਂਕਾਂ ਕੱਢ ਕੇ ਉਹ ਖਾਂਦੇ ਹਾਂ ਅਤੇ ਸਵਾਦਿਸ਼ਟ ਹੈ ਔਰ ਪ੍ਰੋਟੀਨ ਨਾਲ ਭਰਿਆ ਹੋਇਆ। ਮਨ ਦੀ ਵੀ ਇਹੀ ਖੋਜ ਕਰਨੀ ਹੈ, ਮਨ ਦੀ ਉੱਪਰਲੀ ਪਰਤ ਸੰਸਾਰ ਹੈ, ਵਿਕਾਰ ਹੈ, ਹੰਕਾਰ ਹੈ, ਤਕਰਾਰ ਹੈ। ਥੋੜ੍ਹਾ ਜਿਹਾ ਜਪ ਕਰਨ ਨਾਲ ਖੋਜ ਕਰਾਂਗੇ ਅਤੇ ਫਿਰ ਮਨ ਨਿਰੰਕਾਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਪਰਮਾਤਮਾ ਦਿਖਾਈ ਪੈਣ ਲੱਗ ਪੈਂਦਾ ਔਰ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਮਨ 'ਚੋਂ ਹੀ ਮਿਲਿਆ ਹੈ। ਇਸ ਲਈ ਇਹਨਾਂ ਵੱਡੇ ਅਭਿਆਸੀ ਪੁਰਖਾਂ ਨੇ ਬੋਲ ਵੀ ਕਹਿ ਦਿੱਤੇ ਵੀ ਉਹਾਂ ਤੋ ਜਾਈ ਹੈ ਜੋ ਇਹਾਂ ਨਾ ਹੋਏ, ਇਹ ਤੁਹਾਡੇ ਮਨ ਵਿੱਚ ਵਸਿਆ ਹੋਇਆ ਹੈ, ਅੰਤਰਗਤ ਤੀਰਥ ਮਲ ਨਾਓ। ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਨੇ, ਬਾਹਰ ਦੇ ਤੀਰਥਾਂ 'ਤੇ ਜਾਣਾ ਤੇਰਾ ਕਿਵੇਂ ਸਫਲ ਹੋਵੇ ਜੇ ਤੇਰੇ ਅੰਦਰ ਦੀ ਮੈਲ ਬਣੀ ਹੋਈ ਹੈ, ਔਰ ਇਹ ਅੰਤਰਗਤ ਤੀਰਥ ਪ੍ਰਭੂ ਦੇ ਨਾਮ ਨਾਲ ਹੀ ਪ੍ਰਾਪਤ ਹੁੰਦਾ, ਹੋਰ ਕੋਈ ਸਾਧਨ ਦਿਖਾਈ ਨਹੀਂ ਪੈਂਦਾ। ਇਸ ਲਈ ਕਬੀਰ ਸਾਹਿਬ ਜੀ ਨੇ ਗਹਿਰੇ ਰਤਨਮਾ ਬੋਲ ਆਖੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਦਿਲ ਦੀ ਖੋਜ ਕਰਨ ਵਾਸਤੇ ਸਭ ਤੋਂ ਪਹਿਲੇ ਬੰਦਾ ਬਣਨਾ ਪੈਂਦਾ। ਪੰਥ ਰਤਨ ਮਸਕੀਨ ਜੀਆਂ ਦਾ ਇੱਕ ਬਚਨ ਮੇਰੇ ਖਿਆਲ ਵਿੱਚ ਆ ਗਿਆ, ਕੋਈ 18 ਸਾਲ ਉਹਨਾਂ ਦੇ ਨਾਲ ਵਿਦਿਆਰਥੀ ਰੂਪ ਵਿੱਚ ਚੱਲਣ ਦਾ ਸੁਭਾਗ ਬਣਿਆ ਅਤੇ ਮੈਂ ਕਈ ਦਫ਼ਾ ਗਹਿਰਾਈ ਨਾਲ ਸੋਚਦਾ ਬਈ ਮੇਰੇ ਤਨ ਦੇ ਜਿਹੜੇ ਬਸਤਰ ਨੇ ਨਾ, ਇਹ ਵੀ ਉਹਨਾਂ ਕੋਲੋਂ ਹੀ ਪ੍ਰਾਪਤ ਹੋਏ ਨੇ, ਉਹਨਾਂ ਨੇ ਹੀ ਸਭ ਕੁਝ ਮੇਰੀ ਝੋਲੀ 'ਚ ਗੁਰੂ ਦਰੋਂ ਪਵਾ ਦਿੱਤਾ। ਉਹਨਾਂ ਦੇ ਬੋਲ ਮੇਰੇ ਸਾਹਮਣੇ ਖਿਆਲ ਵਿੱਚ ਆ ਜਾਂਦੇ ਨੇ, ਉਹ ਕਹਿੰਦੇ ਨੇ, ਪੁਰਖਾ ਆਪਣੇ ਜੇ ਮਨ ਨੂੰ ਖੋਜੇਗਾ ਤਾਂ ਤੈਨੂੰ ਤੇਰੇ ਨਾਲੋਂ ਮੈਲਾ ਹੋਰ ਕੋਈ ਦਿਖਾਈ ਨਹੀਂ ਪਵੇਗਾ, ਤੈਨੂੰ ਤੇਰੇ ਨਾਲੋਂ ਵੱਡਾ ਚੋਰ ਕੋਈ ਦਿਖਾਈ ਨਹੀਂ ਪਵੇਗਾ, ਤੂੰ ਖੁਦ ਅੰਦਰ ਚੋਰ ਬਣ ਕੇ ਬੈਠਾ ਹੋਇਆ। ਇਸ ਲਈ ਦੂਜਿਆਂ 'ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਵੱਲ ਉਂਗਲ ਉਠਾਇਆ ਕਰ, ਬਈ ਕਿਧਰੇ ਮੈਂ ਤਾਂ ਗਲਤ ਨਹੀਂ ਹੈਗਾ ਔਰ ਇਸ ਨਾਲ ਤੈਨੂੰ ਬਹੁਤ ਵੱਡਾ ਲਾਭ ਹੋਵੇਗਾ। ਇੱਕ ਤਾਂ ਤੂੰ ਦੂਜਿਆਂ ਦੀ ਨਿੰਦਾ ਤੋਂ ਬਚ ਜਾਏਗਾ, ਨਿੰਦਾ ਭਲੀ ਕਿਸੇ ਕੀ ਨਾਹੀਂ, ਦੂਜਿਆਂ ਦੀ ਨਿੰਦਾ ਤੋਂ ਬਚ ਜਾਏਗਾ ਅਤੇ ਇੱਕ ਤੂੰ ਆਪਣੇ ਅਵਗੁਣਾਂ ਤੋਂ ਖਲਾਸੀ ਪਾ ਲਵੇਂਗਾ। ਜੇ ਅਵਗੁਣ ਹੀ ਭਰੇ ਰਹੇ ਤਾਂ ਫਿਰ ਸਾਰੀ ਜ਼ਿੰਦਗੀ ਦੂਜਿਆਂ ਨੂੰ ਹੀ ਬੁਰਾ ਕਹਿੰਦਾ ਰਹੇ। ਇਹ ਸਾਡਾ ਸੁਭਾਅ ਬਣਿਆ ਹੋਇਆ, ਜਦ ਕੋਈ ਮਨ ਦੀ ਖੋਜ ਕਰਦਾ ਫਿਰ ਪਤਾ ਚੱਲਦਾ ਹੈ ਕਿ ਮੈਂ ਹੀ ਮਾਲਾ ਹਾਂ। ਭਗਤ ਜੀ ਦੇ ਕੈਸੇ ਕੀਮਤੀ ਰਸਕ ਬੋਲ ਨੇ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਆਪਣੇ ਅਧੂਰੇਪਨ ਦਾ ਤੈਨੂੰ ਦੀਦਾਰ ਹੋਵੇਗਾ, ਆਪਣੀ ਅਗਿਆਨਤਾ ਦਾ ਤੈਨੂੰ ਦੀਦਾਰ ਹੋਵੇਗਾ, और जितनी देर अज्ञानता अपनी ना दिखी दूजिया नू अज्ञानी आखेगा, दूजिया नू साफ करन दा यतन करदा रहेगा। उर्दू शायरी दी रूहे रवां जनाब मिर्जा गालिब दा एक बोल मेरे ख्याल विच आया है, वो कहंदे ने कि जिंदगी भर गालिब यही गुना करता रहा, मैल च आईने पर थी, खाक चेहरे पर थी और आईना साफ करता रहा। बार बार शीशा साफ किया, बई चेहरे ते दाग शीशा दिखा रहा, शीशे ते कोई दाग नहीं सी, वो दाग ते अपने मुखड़े ते ही हैगा सी। इसलिए अपने आप की खोज करनी है, बाहर पदार्थ की खोज करन वास्ते साइंटिस्टां कोल वख वख तरह के औजार हैगे ने। कोई दूर की चीज़ देखनी होवे टैलीस्कोप दूरबीन हैगी है, कोई बहुत नेड़े की चीज़ देखनी होवे ते खुरदबीन उन्हां कोल मौजूद है, जिसनों माइक्रोस्कोप कह देंदे ने उन्हां दे कोल मौजूद है। मेडिकल साइंस कोल बड़े बड़े साधन मौजूद ने। ते आप सवाल करोगे भई अपनी खोज करन लई केड़ा साधन हैगा, किस साधन द्वारा, किस इंस्ट्रूमेंट द्वारा, किस औजार द्वारा अपने मन की खोज करिए। मैं अर्ज करा वो बाकी सारिया नू वख वख तरीकिया नाल प्राप्त होया, कोई ओम शब्द का उचारण करदा, कोई अल्लाह हू का उचारण करदा, मुबारक है उन्हां नू प्राप्त होया वो औजार। और सानू जो साहब ने प्रदान किया है ना, वो महामंत्रां दा सिरमौर मंत्र वाहेगुरु गुर मंत्र है। जप होमे खोई, कुछ नहीं करना, बस सवेरे जाग के थोड़ा समा वाहेगुरु 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 जपना है और इसनू ध्यान नाल सरवण करना, यही सारी खोज का दरवाजा खोल देता, यही अखीर तक प्रभु रूप विच लै जाता है। इसके जपण नाल ही सारी खोज हो जाती है। इसलिए साहिब कहंदे जपो ता एको नामा अवर निराफल कामा। कबीर जी नूं कौन जानदा सी बनारस विच एक मामूली जही जुलाहे दी किरत करन वाले ने आप, कोई बहुत वड्डे अमीर घराने दे थोड़ी ने, कोई बहुत वड्डे साइंटिस्ट भी नहीं, कोई डॉक्टर भी नहीं, कोई हाईली क्वालिफाइड भी नहीं, अज दी भाषा च कहिए थोड़ा बहुता अखर ही ज्ञान होवे, इस तो ज्यादा दुनियावी ज्ञान नहीं, थोड़ा बहुता भोजन दा वसीला हैगा है, इस तो ज्यादा कोई महल माड़ियां दे मालक नहीं कबीर। पर मन की खोज करन विच सफल हो गए कबीर। ये महानता कबीर जिया की झोली च पै गई ते साहिब बाणी च कहंदे पए ने हर के नाम कबीर उजागर, जन्म जन्म के फाटे कागर। रविदास जी महाराज की तो किरत भी साढ़े देश विच नीवी मनी जाती, मरे हुए पशुओं का शरीर चुक के लियांदे ने, फिर उन्हां दा जिहड़ा है चमड़ा उतारदे ने, प्रोसैस करदे ने, फिर उस नाल जुत्तियां आदक बना के ते मुश्किल नाल उन्हां दा गुजारा आउंदा। दो वेले दी रोटी मुश्किल नाल नसीब आउंदी है। सानू तां महाराज ने बहुत कुछ दित्ता होया, झोलियां भरियां होईयां, जमीनां दे मालक भी बनाया, रोजगार का साधन आप ला के बैठा होया। जिहड़े संपन्न हो गए ने उन्हां दा ज्यादा फर्ज बनता, रविदास जी कोल ते है भी कुछ नहीं, उन्हां दे अपने ही बोल ने, नागर जना मेरी जात बिख्यात चमारंग, पर हृदय नाम गोबिंद गुण सारंग। मेरी जात कुटबंडला ढोर टोवंता, नित है बनारसी आस पासा, ते बिपर प्रधान अब करहें डंडौत। जदों दा नाम नाल नाता जुड़िया, मन दी खोज दी बरकत प्राप्त होई है,
ਹੁਣ ਜਦੋਂ ਮੈਂ ਲੰਘਦਾ ਹਾਂ, ਪਹਿਲੇ ਗਲ ਵਿੱਚ ਟੱਲ ਪਾ ਕੇ ਲੰਘਦਾ ਸੀ, ਮੇਰਾ ਪਰਛਾਵਾਂ ਨਾ ਕਿਸੇ 'ਤੇ ਪੈ ਜਾਏ। ਮੇਰੇ ਪਰਛਾਵੇਂ ਤੋਂ ਵੀ ਲੋਕ ਚੱਲਦੇ ਸਨ, ਪਰ ਹੁਣ ਜਿਹੜੇ ਪ੍ਰਧਾਨ ਬ੍ਰਾਹਮਣ ਨੇ ਨਾ, ਮੁਖੀ ਬ੍ਰਾਹਮਣਾਂ ਦੇ ਮੁਖੀ ਬ੍ਰਾਹਮਣ, ਉਹ ਜਿੱਧਰੋਂ ਦੀ ਮੈਂ ਲੰਘਦਾ ਹਾਂ, ਉਹ ਸਾਰੇ ਡੰਡੋਤ ਬੰਦਨਾ ਕਰਨ ਲੱਗ ਪੈਂਦੇ ਨੇ। ਇਹ ਕਿਸ ਕਰਕੇ ਹੋਇਆ? ਤੇਰੇ ਨਾਮ ਸਰਣਾਏ ਰਵਿਦਾਸ ਦਾਸਾ, ਜਦੋਂ ਤੂੰ ਤੇਰੇ ਨਾਮ ਦੀ ਚਰਨ ਸਰਣ ਵਿੱਚ ਆਇਆ ਹਾਂ, ਉਸ ਤੋਂ ਇਹ ਖੇਡ ਬਣ ਗਈ ਹੈ। ਇਸ ਲਈ ਇਹ ਕਰਨਾ ਲਾਜ਼ਮੀ ਹੈਗਾ ਹੈ, ਭਾਵੇਂ ਜਿਵੇਂ ਮਰਜ਼ੀ ਕਰ ਲਓ। ਅੰਮ੍ਰਿਤ ਵੇਲਾ ਜੇ ਨਹੀਂ ਬਣਦਾ ਤਾਂ ਚੱਲਦਿਆਂ ਫਿਰਦਿਆਂ ਹੀ ਸ਼ੁਰੂ ਕਰ ਲਓ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਇਸ ਨਾਲ ਮਨ ਦੀ ਖੋਜ ਜਿਹੜੀ ਹੈ ਨਾ, ਸਾਡੇ 'ਤੇ ਖੁੱਲ ਜਾਏ। ਮਨ ਕੀ ਹੈ? ਮਨ ਪਰਮਾਤਮਾ ਦਾ ਹੀ ਰੂਪ ਹੈ। ਮੈਲਾ ਹੋਵੇ ਤਾਂ ਸੰਸਾਰ ਵਿਕਾਰ ਹੈ, ਨਿਰਮਲ ਹੋਵੇ ਤਾਂ ਕਰਤਾਰ ਨਿਰੰਕਾਰ ਹੈ। ਬਸ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ। ਆਓ ਇਹਨਾਂ ਅੰਮ੍ਰਿਤ ਪੰਕਤੀਆਂ ਦਾ ਲੜੀਵਾਰ ਪਾਠ ਅਤੇ ਅਖਰੀ ਅਰਥ ਬਿਤਾ ਵਿਚਾਰਨ ਦਾ ਯਤਨ ਕਰੀਏ। ਪੇਸ਼ਤਰ ਇੱਕ ਦਫ਼ਾ ਜਿਤਨੇ ਬੈਠੇ ਹੋ ਬੁਲੰਦ ਆਵਾਜ਼ ਵਿੱਚ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਰਾਗ ਤਿਲੰਗ ਮਹਾਰਾਜ ਜੀ ਨੇ ਇੱਥੇ ਵਰਤਿਆ ਹੈ। ਇਹ ਬਿਲਾਵਲ ਥਾਟ ਦਾ ਔੜਵ ਰਾਗ ਹੈ, ਪੰਜ ਸੁਰਾਂ ਦਾ ਰਾਗ ਹੈ। ਸੰਗੀਤਕਾਰਾਂ ਨੇ ਇਸ ਦੇ ਗਾਉਣ ਦਾ ਵੇਲਾ ਦਿਨ ਦਾ ਤੀਜਾ ਪੈਰ ਰੱਖਿਆ। ਇਹ ਸੂਫੀਆਂ ਦਾ ਪ੍ਰਿਯ ਰਾਗ ਹੈ, ਜੈਸੇ ਰਾਮਕਲੀ ਰਾਗ ਜੋਗੀਆਂ ਦਾ ਪ੍ਰਿਯ ਰਾਗ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਵਿਚਾਰ ਚਰਚਾ ਯੋਗੀਆਂ ਨਾਲ ਹੋਈ ਹੈ ਅਤੇ ਉਸਨੂੰ ਬਾਣੀ 'ਚ ਮਹਾਰਾਜ ਨੇ ਦਰਜ ਕੀਤਾ, ਉਹ ਸਾਰਾ ਰਾਮਕਲੀ ਵਿੱਚ। ਇਹ ਪਰਸ਼ੀਅਨ ਨੁਮਾਨ ਜਿਹੜੇ ਸ਼ਬਦ ਨੇ, ਇਹ ਸਾਰੇ ਤਿਲੰਗ ਰਾਗ ਵਿੱਚ ਨੇ। ਇੱਥੇ ਕਬੀਰ ਜੀਆਂ ਦਾ ਵੀ ਇਹ ਪਰਸ਼ੀਅਨ ਨੁਮਾ ਸ਼ਬਦ ਹੈ। ਸਤਿਗੁਰੂ ਜੀ ਨੇ ਸਨਮਾਨ ਦਿੰਦਿਆਂ ਹੋਇਆ ਜੋ ਪਹਿਲਾ ਬਚਨ ਲਿਖਿਆ ਹੈ, ਬਾਣੀ ਭਗਤਾਂ ਕੀ ਕਬੀਰ ਜੀ, ਨਾਲ ਜੀ ਸ਼ਬਦ ਵੀ ਵਰਤਿਆ, ਔਰ ਇੱਥੇ ਦੋ ਵਾਰੀ ਜੀ ਸ਼ਬਦ ਆਇਆ ਹੈ। ਮਹਾਰਾਜ ਜੀ ਨੇ ਬੜੀ ਮਹਿਰਾਮਤ ਕੀਤੀ ਹੈ, ਕਹਿੰਦੇ ਨੇ ਕਬੀਰ ਜੀ ਉਹਨਾਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਵਿੱਚੋਂ ਕਬੀਰ ਜੀਆਂ ਦੇ ਬੋਲ ਹਨ, ਅਤੇ ਨਾਲ ਸੰਖੇਪ ਰੂਪ ਵਿੱਚ ਮੂਲ ਮੰਤਰ ਆਪ ਜੀ ਨੇ ਦਰਜ ਕੀਤਾ ਹੈ। ਭਾਵ ਜੋ ਬਾਣੀ ਦਾ ਸਨਮਾਨ ਗੁਰੂ ਨਾਨਕ ਦੇਵ ਜੀ ਦਾ ਹੈ, ਉਹੀ ਸਨਮਾਨ ਭਗਤਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਇਆ ਜਾਂਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ ਤੇ ਪ੍ਰਾਪਤੀ ਗੁਰੂ ਕਿਰਪਾ ਸਦਕਾ ਹੈ।
ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਵੇਦਾਂ ਕਿਤਾਬਾਂ ਵਿੱਚ ਤੱਤਵ ਗਿਆਨ ਉਹਨਾਂ ਦੇ ਲਿਖਾਰੀਆਂ ਦੁਆਰਾ ਲਿਖਿਆ ਗਿਆ, ਪਰ ਬਹੁਤ ਸਾਰੇ ਲੋਕ ਮੁਗਲ 'ਤੇ ਹੀ ਵਧਾ ਲੈਂਦੇ, ਦੁਨੀਆਂ ਦੇ ਧਰਮ ਗ੍ਰੰਥਾਂ ਦੀਆਂ ਉਦਾਹਰਨਾਂ ਦੇ ਦੇ ਕੇ, ਔਰ ਉਹਨਾਂ ਦੇ ਉਹ ਪੱਖ ਉਜਾਗਰ ਕਰਨਗੇ, ਲੋਕਾਂ ਨਾਲ ਸਾਂਝੇ ਕਰਨਗੇ, ਔਰ ਬਹੁਤਾ ਇਹ ਜ਼ੋਰ ਲੱਗਿਆ ਹੋਇਆ ਬਈ ਫਲਾਣੇ ਦਾ ਧਰਮ ਗ੍ਰੰਥ ਝੂਠਾ ਹੈਗਾ, ਫਲਾਣੇ ਦਾ ਝੂਠਾ ਹੈਗਾ, ਸਾਡਾ ਸੱਚਾ ਹੈਗਾ, ਅਸੀਂ ਵੱਡੇ ਹਾਂ। ਇੱਕ ਤਰ੍ਹਾਂ ਨਾਲ ਧਰਮ ਗ੍ਰੰਥਾਂ ਦੀਆਂ ਉਦਾਹਰਣਾਂ ਵੀ ਵਾਦ ਵਿਵਾਦ ਪੂਰਨ ਬਣਾ ਕੇ ਪੇਸ਼ ਕੀਤੀਆਂ ਜਾਣ। ਕਬੀਰ ਜੀ ਦੇ ਬੜੇ ਗਹਿਰੇ ਬੋਲ, ਇਸ ਤਰ੍ਹਾਂ ਅਗਰ ਕਰਦੇ ਰਹੋਗੇ ਤਾਂ ਇਫਤਰਾ ਦਾ ਮਤਲਬ ਹੈ ਮੁਗਾਲਤਾ, ਭਰਮ ਵਹਿਮ, ਇਹ ਨਹੀਂ ਜਾਏਗਾ, ਇਹ ਬਣਿਆ ਰਹੇਗਾ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਹਿਰਦੇ ਦੀਆਂ ਚਿੰਤਾਵਾਂ ਫਿਕਰ ਜਿਉਂ ਦੇ ਤਿਉਂ ਬਣੇ ਰਹਿਣਗੇ, ਔਰ ਇਹਨਾਂ ਤੋਂ ਛੁਟਕਾਰਾ ਨਹੀਂ ਮਿਲ ਪਾਵੇਗਾ।
ਟੋਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ।
ਕਰਾਰੀ ਸ਼ਬਦ ਦਾ ਅਖਰੀ ਅਰਥ ਹੁੰਦਾ ਹੈ ਇਕਾਗਰਤਾ। ਜਿਵੇਂ ਕਹਿੰਦੇ ਨਾ, ਫਲਾਣੇ ਨੂੰ ਵੇਖ ਕੇ ਦਿਲ ਵਿੱਚ ਕਰਾਰ ਆ ਜਾਂਦਾ, ਠਹਿਰਾਓ ਆ ਜਾਂਦਾ, ਸ਼ਾਂਤੀ ਆ ਜਾਂਦੀ। ਟੁਕਦਮ ਦਾ ਮਤਲਬ ਹੈ ਥੋੜ੍ਹਾ ਜਿਹਾ ਸਮਾਂ। ਜੇ ਰਤਾ ਜਿਤਨਾ ਸਮਾਂ, ਥੋੜ੍ਹਾ ਜਿਹਾ ਵਕਤ ਵੀ ਆਪਣੇ ਮਨ ਨੂੰ ਇਕਾਗਰ ਕਰਕੇ ਦੇਖੋ ਤੇ ਖੁਦਾ ਹਾਜ਼ਰ ਨਾਜ਼ਰ ਹੈ, ਸਾਹਮਣੇ ਦਿਖਾਈ ਪੈਂਦਾ ਹੈ।
ਬੰਦੇ ਖੋਜ ਦਿਲ ਹਰ ਰੋਜ਼।
ਪੁਰਖਾ ਆਪਣੇ ਹਿਰਦੇ ਦੀ ਖੋਜ ਰੋਜ਼ ਕਰਿਆ ਕਰ। ਔਰ ਖੋਜ ਕਰਨ ਦਾ ਸਾਧਨ ਕੀ ਹੈ? ਉਹ ਵਾਹਿਗੁਰੂ ਮੰਤਰ ਦਾ ਜਾਪ ਹੈ, ਜ਼ਬਾਨ ਨਾਲ ਉਚਾਰਨ ਕਰਨਾ ਅਤੇ ਧਿਆਨ ਨਾਲ ਸਰਵਣ ਕਰਨਾ। ਜੇ ਸਰਵਣ ਨਾ ਕਰੀਏ ਫਿਰ ਉਚਾਰਨ ਕੀਤਾ ਹੋਇਆ ਨਿਰਾ ਮੂੰਹ ਕਾ ਕਿਹਾ ਵਾਓ ਜੈਸਾ ਬਣ ਜਾਂਦਾ। ਇਸ ਲਈ ਉਸ ਨੂੰ ਧਿਆਨ ਨਾਲ ਸਰਵਣ ਕਰਨਾ। ਜਿਤਨਾ ਕੋਈ ਆਪਣੀ ਆਵਾਜ਼ ਨੂੰ ਵਾਹਿਗੁਰੂ ਦਾ ਉਚਾਰਨ ਕਰਦਿਆਂ ਧਿਆਨ ਨਾਲ ਸਰਵਣ ਕਰੇਗਾ, ਉਤਨਾ ਗੁਰੂ ਦੀ ਨੇੜਤਾ ਬਣ ਜਾਏ। ਉਹ ਸਾਰਿਆਂ ਦਾ ਸਨਮਾਨ ਕਰਦਾ ਹੋਇਆ ਦਿਖਾਈ ਪਵੇਗਾ, ਵਖਰੇਵੇਂ ਦੂਰ ਕਰਦਾ ਹੋਇਆ ਦਿਖਾਈ ਪਵੇਗਾ ਅਤੇ ਗੁਰੂ ਚਰਨਾਂ ਵਿੱਚ ਢਹਿ ਪਵੇਗਾ। ਫਿਰ ਉਸਨੂੰ ਇਹ ਅਵਸਥਾ ਪ੍ਰਾਪਤ ਹੋ ਜਾਏਗੀ। ਕੱਲ੍ਹ ਸ਼੍ਰੀਮਾਨ ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ ਹੈਦ ਗ੍ਰੰਥੀ ਸਾਹਿਬ, ਜੋ ਸ਼ਾਮਾਂ ਦਾ ਸੰਦੇਸ਼ ਹੁੰਦਾ ਨਾ, ਉਸ ਵਿੱਚ ਇਹਨਾਂ ਨੇ ਸੰਦੇਸ਼ ਦਿੱਤਾ ਸੀ ਕਿ ਗੁਰਮੁਖ ਬੈਸੋ ਸਫਾ ਵਿਸਾਏ, ਆਪਣੇ ਗੁਰੂ ਚਰਨਾਂ ਵਿੱਚ ਬੈਠਣਾ ਹੈ। ਹਰ ਨਾਮੇ ਕੇ ਹੋਵੋ ਜੋੜੀ, ਜਿਹੜਾ ਵਖਰੇਵਿਆਂ ਦੀ ਗੱਲ ਕਰਦਾ ਹੈ ਇਹਦਾ ਮਤਲਬ ਹਾਲੇ ਨਾਮ ਨਾਲ ਨਹੀਂ ਜੁੜ ਸਕਿਆ। ਠੀਕ ਹੈ, ਸਿਆਣਾ ਹੋਵੇਗਾ, ਵਿਦਵਾਨ ਹੋਵੇਗਾ, ਧੰਨਵਾਨ ਹੋਵੇਗਾ, ਵੱਡੀਆਂ ਪਦਵੀਆਂ 'ਤੇ ਬਿਰਾਜਮਾਨ ਹੋਵੇਗਾ, ਪਰ ਜੇ ਹਿਰਦੇ ਵਿੱਚ ਵਖਰੇਵਾਂ ਹੈ ਫਿਰ ਹਾਲੇ ਹਰੀ ਨਾਲ ਜੁੜਨਾ ਨਸੀਬ ਨਹੀਂ ਹੋਇਆ। ਹਾਲੇ ਇਹਦਾ ਹਿਰਦਾ ਜਿਹੜਾ ਨਾ, ਉਹ ਕਰਾਰ ਤੋਂ ਸ਼ਾਂਤੀ ਤੋਂ ਬਿਨਾਂ ਹੈ। ਇਸ ਲਈ ਆਪਣੇ ਦਿਲ ਦੀ ਰੋਜ਼ ਖੋਜ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹ। ਐਵੇਂ ਪਰੇਸ਼ਾਨੀਆਂ 'ਚ, ਚਿੰਤਾਵਾਂ ਵਿੱਚ, ਫਿਕਰਾਂ 'ਚ ਨਾ ਪੈ, ਆਪਣੇ ਹਿਰਦੇ ਦੀ ਖੋਜ ਕਰ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਕਬੀਰ ਕਹਿੰਦੇ ਨੇ ਭਾਵੇਂ ਦੇਖਣ ਨੂੰ ਇਹ ਬੜਾ ਮਨਮੋਹਣਾ ਮੇਲਾ ਲੱਗਦਾ ਸੰਸਾਰ, ਪਰ ਹੈ ਜਾਦੂਗਰੀ ਦਾ ਮੇਲਾ। ਜਿਵੇਂ ਜਾਦੂਗਰ ਹੁੰਦਾ ਉਹ ਤਰ੍ਹਾਂ ਤਰ੍ਹਾਂ ਦੇ ਖੇਲ ਦਿਖਾਉਂਦਾ, ਅਸਲੀਅਤ ਨਹੀਂ ਹੁੰਦੀ। ਫਿਰ ਤੁਸੀਂ ਦੇਖੋ ਉਹ ਸੋਨੇ ਚਾਂਦੀ ਦੇ ਸਿੱਕੇ ਵੀ ਦਿਖਾ ਦਿੰਦਾ, ਕਰੰਸੀ ਦੇ ਨੋਟ ਵੀ ਕੱਢੀ ਜਾਏਗਾ, ਇਹ 500 ਦਾ ਹੈ, 100 ਦਾ ਹੈ, ਤੁਸੀਂ ਦੇਖਿਆ ਹੋਵੇ। ਅਤੇ ਜਦ ਬਾਅਦ ਵਿੱਚ ਖੇਡ ਸਮਾਪਤ ਕਰਦਾ ਨਾ, ਬੜੇ ਧਿਆਨ ਨਾਲ ਸਰਵਣ ਕਰਨਾ, ਜਦੋਂ ਡੁਗਡੁਗੀ ਬੰਦ ਕਰਦਾ, ਆਪਣੀ ਮੁਰਲੀ ਬੰਦ ਕਰਦਾ, ਅਤੇ ਫਿਰ ਪੱਲਾ ਵਿਛਾ ਲੈਂਦਾ, ਕਹਿੰਦਾ ਮੈਂ ਤੁਹਾਨੂੰ ਖੇਲ ਦਿਖਾਇਆ, ਕੁਝ ਮੇਰੇ ਪੱਲੇ ਪਾ ਜਾਓ, ਆਨਾ ਦੁਆਨੀ ਮੇਰੇ ਪੱਲੇ ਪਾ ਜਾਓ। ਇਹਦਾ ਮਤਲਬ ਹੈ ਖੇਲ ਐਵੇਂ ਹੀ ਹੈਗਾ ਸੀ। ਜੇ ਸੱਚਮੁੱਚ ਕਰੰਸੀਆਂ ਕੱਢ ਸਕਦਾ ਹੋਵੇ ਤਾਂ ਫਿਰ ਮੈਂ ਅਰਜ਼ ਕਰਾਂ ਪੱਲਾ ਵਿਛਾਉਣ ਦੀ ਕੀ ਲੋੜ, ਫਿਰ ਆਪਣੇ ਘਰ ਬੈਠਾ ਹੀ ਹੀਰੇ ਜਵਾਹਰਾਤ ਕੱਢੀ ਜਾਏ ਅਤੇ ਅਮੀਰ ਬਣਦਾ ਜਾਏ। ਮਹਾਰਾਜ ਕਹਿੰਦੇ ਇਹੀ ਸੰਸਾਰ ਦੀ ਹਕੀਕਤ ਹੈ, ਇਹ ਦੁਨੀਆ ਜਾਦੂਗਰੀ ਦਾ ਮੇਲਾ ਹੈ, ਦੇਖਣ ਨੂੰ ਬੜਾ ਸੋਹਣਾ ਮਨਮੋਹਣਾ ਹੈ ਪਰ ਹੱਥ ਵਿੱਚ ਕੱਖ ਵੀ ਨਹੀਂ ਹੈਗਾ, ਦਸਤਗੀਰੀ ਨਾ ਹੈ। ਦਸਤ ਕਹਿੰਦੇ ਹੱਥਾਂ ਨੂੰ ਅਤੇ ਦਸਤਗੀਰੀ ਹੱਥਾਂ ਦੀ ਪਕੜ, ਹੱਥ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ, ਆਪਣਾ ਸਰੀਰ ਵੀ ਨਹੀਂ ਰਹਿ ਜਾਂਦਾ। ਇਸ ਲਈ ਮਨ ਦੀ ਖੋਜ ਕਰ, ਸੰਸਾਰ ਦਾ ਇਹ ਜਾਦੂ ਮੇਲਾ ਦੇਖ ਕੇ ਆਪਣਾ ਜੀਵਨ ਜ਼ਾਇਆ ਨਾ ਕਰ।
ਰਹਾਓ ਦਰੋਗ ਪਾੜ ਪਾੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਆਪਣੇ ਆਪੇ ਦੀ ਖੋਜ ਤੋਂ ਬਿਨਾਂ ਬੇਖਬਰ ਹਨ ਲੋਕ, ਅਤੇ ਦਰੋਗ ਦਾ ਮਤਲਬ ਹੈਗਾ ਝੂਠ ਫਰੇਬ। ਇਹੀ ਉਦਾਹਰਣਾਂ ਦੇਈ ਜਾਣਗੇ ਵੀ ਫਲਾਣੇ ਕੋਲ ਕੁਛ ਨਹੀਂ, ਫਲਾਣੇ ਕੋਲ ਕੁਛ ਨਹੀਂ, ਫਲਾਣੇ ਥਾਂ ਨਾ ਜਾਓ, ਸਾਡੇ ਕੋਲ ਹੀ ਆਓ। ਕਬੀਰ ਸਾਹਿਬ ਕਹਿੰਦੇ ਨੇ ਬਸ ਖੁਸ਼ ਤਾਂ ਹੁੰਦੇ ਨੇ ਪਰ ਅਸਲੀਅਤ ਤੋਂ ਤੱਤਵ ਗਿਆਨ ਤੋਂ ਵਾਂਝੇ ਨੇ ਤੇ ਐਵੇਂ ਵਾਦ ਵਿਵਾਦ ਬਕਦੇ ਪਏ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ।
ਇਹ ਦੋਹਾਂ ਦੀ ਗੱਲ ਆ ਗਈ। ਸਨਾਤਨ ਮਤ ਨੂੰ ਮੰਨਣ ਵਾਲੇ ਸੱਚ ਕਹਿੰਦੇ ਨੇ ਸਤਿਅਮ ਸ਼ਿਵਮ ਸੁੰਦਰਮ, ਤੇ ਇਸਲਾਮ ਨੂੰ ਮੰਨਣ ਵਾਲੇ ਹੱਕ ਸ਼ਬਦ ਬੋਲਦੇ ਨੇ, ਹੱਕ ਮੌਲਾ ਹੱਕ ਖੁਦਾ। ਬੜੇ ਗਹਿਰੇ ਬੋਲ ਕਬੀਰ ਜੀ ਨੇ ਆਖੇ ਨੇ। ਬਨਾਰਸ ਦੇ ਆਪ ਰਹਿਣ ਵਾਲੇ ਨੇ ਤੇ ਉੱਥੇ ਦੋਵੇਂ ਹੀ ਫਿਰਕੇ ਮੌਜੂਦ ਨੇ, ਇੱਕ ਹੱਕ ਕਹਿੰਦਾ ਇੱਕ ਸੱਚ ਕਹਿੰਦਾ, ਫਰਕ ਕੋਈ ਨਹੀਂ। ਇੱਕ ਸਪਤਾਹ ਕਹਿ ਲੈਂਦਾ ਇੱਕ ਹਫ਼ਤਾ ਕਹਿ ਲੈਂਦਾ, ਸੱਸੇ ਤੇ ਹਾਹੇ ਦਾ ਹੀ ਫਰਕ ਹੈ। ਤੇ ਕਬੀਰ ਜੀ ਨੇ ਦੋਵੇਂ ਸ਼ਬਦ ਰੱਖੇ ਨੇ, ਕਹਿੰਦੇ ਨੇ ਹੱਕ ਸੱਚ ਖਾਲਕ ਖਲਕ ਮਿਆਨੇ। ਤੁਸੀਂ ਭਾਵੇਂ ਹੱਕ ਕਹੋ ਜਾਂ ਸੱਚ ਕਹੋ, ਇਹ ਸੱਚ ਹੱਕ ਹੈ ਇਹ ਹੈ ਕਿ ਉਹ ਖਾਲਕ ਖਲਕਤ ਵਿੱਚ ਹੀ ਵੱਸਦਾ ਹੈ। ਸਾਰੀ ਲੋਕਾਈ ਵਿੱਚ ਅਨੇਕਾਂ ਬ੍ਰਹਿਮੰਡਾਂ ਦਾ ਮਾਲਕ ਪਰਮਾਤਮਾ ਵੱਸਦਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾ ਹੈ। ਕੋਈ ਆਖੇ ਵੀ ਉਹ ਖਾਸ ਮੂਰਤ ਹੈ, ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤ ਵਿੱਚ ਵੱਸਦਾ ਹੈ ਜਾਂ ਹੋਰ ਇਸ ਤਰ੍ਹਾਂ ਕੋਈ ਸੱਤਵੇਂ ਅਸਮਾਨ ਤੇ ਮੰਨੇ, ਇਹ ਫਿਰ ਤੇਰਾ ਦਰੋਗ ਹੀ ਹੈਗਾ ਹੈ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ।
ਕਰਨਾ ਤੇ ਚਾਹੀਦਾ ਸੀ ਵੀ ਤੇਰੇ ਮਸਤਕ ਵਿੱਚ ਦਸਮ ਦੁਆਰ ਵਿੱਚ ਪਰਮਾਤਮਾ ਦੀ ਕਲਾ ਦਾ ਦਰਿਆ ਵਗਦਾ ਪਿਆ, ਬੇਰੋਕ ਦਰਿਆ ਵਗਦਾ ਪਿਆ। ਉਸ ਮਹਾਨ ਰਸ ਦੇ ਦਰਿਆ ਵਿੱਚ ਕਰਦਨੀ ਬੋਧ ਸ਼ਬਦ ਹੈਗਾ ਹੈ, ਉਹਦੇ ਵਿੱਚ ਤੈਂ ਇਸ਼ਨਾਨ ਕਰਨਾ ਭਾਵ ਉਸ ਨਾਲ ਜੁੜਨਾ ਸੀ।
ਕਰ ਫੱਕਰ ਦਾਇਮ ਲਾਏ ਚਸਮੇ ਜਹਿ ਤਹਾਂ ਮੌਜੂਦ।
ਬਹੁਤ ਸੋਹਣਾ ਉਚਾਰਨ ਕੀਤਾ ਭਾਈ ਸਾਹਿਬ ਜੀ ਨੇ ਫੱਕਰ ਸ਼ਬਦ ਹੈ, ਤੇ ਫੱਕਰ ਦਾ ਅਰਥ ਹੈ ਫਕੀਰਾਂ ਵਰਗੀ ਜ਼ਿੰਦਗੀ। ਗਰ ਤੂੰ ਖਾਹੀ ਉਹ ਹੋਰੀ ਬਖਸ਼ੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦਗੀ। ਜੇ ਤੂੰ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਬਖਸ਼ਿਸ਼ ਚਾਹੁੰਦਾ ਹੈ ਫਿਰ ਸਾਧੂਆਂ ਵਾਲਾ ਜੀਵਨ ਗੁਜ਼ਾਰ, ਨਾਮ ਜਪਣ ਵਾਲਿਆਂ ਵਰਗਾ ਜੀਵਨ ਗੁਜ਼ਾਰ। ਅੱਜ ਤੇ ਦੇਖੀਏ ਕਿਸੇ ਸਾਧੂ ਦਾ ਜ਼ਿਕਰ ਕਰੋ ਨਾ ਬਈ ਨਾਮ ਜਪਣ ਵਾਲੇ ਸਨ, ਸਾਰੇ ਨਾਮ ਕਰਕੇ ਹੀ ਪ੍ਰਵਾਨ ਹੋਏ। ਮੈਂ ਹੁਣ ਨਾਮ ਕੀ ਲੈਣੇ ਨੇ, ਬਹੁਤ ਸਾਰੇ ਨਾਮ ਨੇ ਸਿੱਖ ਜਗਤ ਵਿੱਚ, ਬੜੀਆਂ ਸਨਮਾਨਿਤ ਸ਼ਖਸੀਅਤਾਂ ਨੇ, ਪੂਜਨੀਕ ਹਸਤੀਆਂ ਨੇ। ਇਹ ਸਾਰਿਆਂ ਨੂੰ ਨਾਮ ਕਰਕੇ ਬਰਕਤ ਪ੍ਰਾਪਤ ਹੋਈ, ਜਿਨ੍ਹਾਂ ਨੇ ਫਕੀਰੀ ਧਾਰਨ ਕੀਤੀ ਹੈ। ਕਰ ਫਕਰ ਦਾਇਮ ਲਾਏ ਚਸ਼ਮੇ, ਉਹ ਕਾਇਮ ਦਾਇਮ ਹੈ ਔਰ ਇਹ ਤੂੰ ਆਪਣੇ ਅੱਖਾਂ ਦੀ ਐਨਕ ਬਣਾਵੇ, ਫਿਰ ਜਾ ਤਾਂ ਮੌਜੂਦ ਸਾਰੇ ਸੰਸਾਰ ਵਿੱਚ ਤੈਨੂੰ ਮੌਜੂਦ ਦਿਖਾਈ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹੀ ਹੋਕਾ ਦਿੱਤਾ ਹੈ ਜਗਤ। ਇਹ ਹੁਣ ਆਉਣ ਵਾਲੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਹੈ, ਅਤੇ ਤੁਹਾਡੀ ਆਪਣੀ ਸੰਸਥਾ ਹੈ। ਕਈ ਦਫ਼ਾ ਬੜਾ ਖਾਮ ਖਾ ਐਵੇਂ ਹੀ ਬਿਨਾਂ ਹਕੀਕਤ ਜਾਣਿਆ ਅਸੀਂ ਵਿਰੋਧ ਕਰਨ ਲੱਗ ਪੈਂਦੇ ਹਾਂ। ਸਾਡਾ ਸੁਭਾਅ ਬਣਿਆ ਹੈ ਜਿਹੜਾ ਮੂਰਖ ਆਪਣਿਆਂ ਦਾ ਹੀ ਵਿਰੋਧ ਕਰਦਾ ਹੈ ਉਸਨੂੰ ਅਸਲੀਅਤ ਦਾ ਕੀ ਪਤਾ ਹੈ। ਇਹ ਤੁਹਾਡੀ ਆਪਣੀ ਚੁਣੀ ਹੋਈ, ਤੁਸੀਂ ਸ਼ਹੀਦੀਆਂ ਦੇ ਕੇ ਆਪਣੇ ਪਰਿਵਾਰ ਵਾਰ ਕੇ ਜਿਹੜੀ ਸੰਸਥਾ ਬਣਾਈ ਹੈ ਨਾ, ਉਸਦਾ ਨਾਮ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਹਾਡੀ ਆਪਣੀ ਸੰਸਥਾ ਹੈ, ਹੋਰ ਕਿਸੇ ਦਾ ਹੁਕਮ ਨਹੀਂ ਚੱਲਦਾ। ਤੁਸੀਂ ਨੇੜੇ ਹੋ ਕੇ ਦੇਖੋ, ਗੁਰੂ ਸੰਗਤ ਦਾ ਅਤੇ ਗੁਰੂ ਦਾ ਹੀ ਹੁਕਮ ਚੱਲਦਾ। ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਮੈਂ ਤੇ ਉਹਨਾਂ ਸੱਜਣਾਂ ਦੇ ਕਦਮਾਂ ਤੋਂ ਵੀ ਸਦਕੇ ਜਾਂਦਾ ਜਿਨ੍ਹਾਂ ਨੇ ਇਹ ਵਿਚਾਰ ਦਿੱਤੀ ਹੈ ਬਈ 550 ਸਾਲਾ ਮਹਾਰਾਜ ਦੇ ਆਗਮਨ ਪੁਰਬਾਂ ਦੀ ਆਰੰਭਤਾ ਸੁਲਤਾਨਪੁਰ ਲੋਧੀ ਤੋਂ ਕਰਨੀ। ਕਮਾਲ ਦੀ ਗੱਲ ਹੈ ਨਾ, ਭਾਵੇਂ ਮਹਾਰਾਜ ਜੀ ਦਾ ਆਗਮਨ ਸ੍ਰੀ ਨਨਕਾਣਾ ਸਾਹਿਬ ਹੋਇਆ ਪਰ ਮੂਲ ਮੰਤਰ महाराज जी नूं सुल्तानपुर लोधी प्राप्त होया। उत्थों ही महाराज चढ़िया सोधन धरत लुकाई, सारे जगत ते ਇਹ ਮਨ ਨੂੰ ਕਿਵੇਂ ਖੋਜਣਾ ਹੈ, ਪ੍ਰਭੂ ਨਾਲ ਕਿਵੇਂ ਮਿਲਣਾ ਹੈ ਅਤੇ ਸਾਰੀ ਖਲਕਤ ਵਿੱਚ ਖਾਲਕ ਨੂੰ ਕਿਵੇਂ ਦੇਖਣਾ ਹੈ, ਇਹ ਸੰਦੇਸ਼ ਗੁਰੂ ਨਾਨਕ ਉੱਥੋਂ ਲੈ ਕੇ ਚੱਲੇ। ਉੱਥੇ ਆਉਣ ਵਾਲੇ 2-3-4 ਨਵੰਬਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਬੜੇ ਵੱਡੇ ਪੱਧਰ 'ਤੇ ਸ਼ਤਾਬਦੀ 550 ਸਾਲਾਂ ਦੀ ਸ਼ੁਰੂਆਤ ਕੀਤੀ ਜਾ ਰਹੀ। ਦਾਸ ਨੂੰ ਵੀ ਹੁਕਮ ਹੋਇਆ ਵੀ 3 ਦਿਨ ਤੁਸੀਂ ਉੱਥੇ ਹਾਜ਼ਰੀ ਭਰਨੀ ਹੈ। ਮੇਰਾ ਪਹਿਲੇ ਮਨ ਨਨਕਾਣਾ ਸਾਹਿਬ ਜਾਣ ਦਾ ਬਣਿਆ ਸੀ, ਪਰ ਜਦ ਮੈਨੂੰ ਇਹ ਗੁਰੂ ਪੰਥ ਦੀ ਆਗਿਆ ਹੋਈ ਤਾਂ ਮੈਂ ਸਿਰ ਝੁਕਾ ਕੇ ਮੰਨਿਆ। ਮੈਂ ਕਿਹਾ ਮੈਂ ਵੀ ਉੱਥੇ ਜ਼ਰੂਰ ਹਾਜ਼ਰੀਆਂ ਭਰਾਂਗਾ। ਹੋਰ ਤੁਸੀਂ ਦੇਖਦੇ ਹੋ ਕਿਤਨੇ ਵੱਡੇ ਵੱਡੇ ਸਮਾਗਮ ਚੱਲਦੇ ਪਏ। ਇਹ ਸਾਰਾ ਤੁਹਾਡਾ ਸਾਰਿਆਂ ਦਾ ਆਪਣਾ ਉਪਰਾਲਾ ਹੈ। ਵੱਧ ਚੜ੍ਹ ਕੇ ਤੁਸੀਂ ਸ਼ਿਰਕਤ ਹਾਸਲ ਕਰਨੀ। ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਗੁਰੂ ਨਾਨਕ ਦੇਵ ਜੀ ਨੇ ਇਹੀ ਸੰਸਾਰ ਨੂੰ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਦਾ ਦੀਦਾਰ ਆਪਣੇ ਅੰਦਰ ਕਰੋ, ਆਪਣੇ ਹਿਰਦੇ ਵਿੱਚ ਦੇਖੋ ਤੇ ਗੱਲ ਸਮਝ ਵਿੱਚ ਆ ਜਾਏਗੀ।
ਅੱਲਾਹ ਪਾਕੰ ਪਾਕ ਹੈ ਸਤ ਕਰੋ ਜੇ ਦੂਸਰ ਹੋਏ।
ਕਬੀਰ ਕਹਿੰਦੇ ਨੇ ਪਵਿੱਤਰ ਤੋਂ ਪਵਿੱਤਰ ਜੇ ਕੋਈ ਹੈ ਤੇ ਪਰਮਾਤਮਾ ਹੈ। ਕਿਉਂ ਐਸਾ ਆਖਿਆ? ਐਸਾ ਇਸ ਲਈ ਆਖਿਆ ਕਿ ਸਹੀ ਮਾਨਿਆਂ 'ਚ ਪਵਿੱਤਰ ਮੰਨਿਆ ਹੀ ਉਸ ਨੂੰ ਜਾ ਸਕਦਾ ਹੈ ਜੋ ਅਪਵਿੱਤਰਾਂ ਨੂੰ ਪਵਿੱਤਰ ਕਰ ਦੇ, ਅਤੇ ਜਿਹੜਾ ਕਿਸੇ ਦਾ ਕੱਪੜਾ ਸੋ ਜਾਣ ਨਾਲ ਅਪਵਿੱਤਰ ਹੋ ਜਾਏ, ਕਿਸੇ ਦਾ ਪਰਛਾਵਾਂ ਪੈ ਜਾਣ ਨਾਲ ਅਪਵਿੱਤਰ ਹੋ ਜਾਏ, ਉਸ 'ਤੇ ਸ਼ੱਕ ਕੀਤਾ ਜਾ ਸਕਦਾ। ਪਰ ਜਿਹੜਾ ਹੈ ਹੀ ਸਭ ਤੋਂ ਪਵਿੱਤਰ ਉਹ ਪਰਮਾਤਮਾ ਹੈ। ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਜੇ ਕੋਈ ਉਸ ਵਰਗਾ ਹੋਰ ਹੋਵੇ ਤਾਂ ਭਾਵੇਂ ਸ਼ੱਕ ਕੀਤਾ ਜਾਏ, ਪਰ ਇਸ ਗੱਲ ਵਿੱਚ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਪਵਿੱਤਰਾਂ ਤੋਂ ਪਵਿੱਤਰ ਤੇ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਕੇਵਲ ਪਰਮਾਤਮਾ ਹੈ ਜੀ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ।
ਕਬੀਰ ਭਗਤ ਕਬੀਰ ਸਾਹਿਬ ਜੀ ਦਾ ਮੁਬਾਰਕ ਨਾਮ ਵੀ ਹੈਗਾ ਅਤੇ ਕਬੀਰ ਸ਼ਬਦ ਦਾ ਅਖਰੀ ਅਰਥ ਵੱਡਾ ਬਣਦਾ ਹੈ, ਜੋ ਸਭ ਤੋਂ ਵੱਡਾ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਕਬੀਰ ਕਹਿੰਦੇ ਨੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਹੱਥ ਵਿੱਚ ਹੈਗੀ। ਇਹ ਕਰਮ ਇਹ ਬਖਸ਼ਿਸ਼ ਉਸ ਕਰੀਮ ਕਰਮ ਕਰਨ ਵਾਲੇ ਦੇ ਹੱਥ ਵਿੱਚ ਹੈ, ਉਹ ਆਪ ਹੀ ਮੇਰਾ ਨਾਲ ਨਿਵਾਜਦਾ ਹੈ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ। ਉਹ ਆਪ ਕਰਮ ਕਰਦਾ, ਰਹਿਮਤ ਨਾਲ ਨਿਵਾਜਦਾ ਹੈ ਅਤੇ ਝੋਲੀਆਂ ਭਰ ਦਿੰਦਾ ਹੈ। ਬੜੇ ਗਹਿਰੇ ਬੋਲ ਕਬੀਰ ਸਾਹਿਬ ਨੇ ਆਖੇ ਨੇ, ਪਰ ਇਹ ਸਾਰੀ ਖੇਡ ਤਾਂ ਹੀ ਸਮਝ ਵਿੱਚ ਆਵੇਗੀ ਜੇ ਇਹ ਪੰਕਤੀਆਂ ਦਾ ਭਾਵ ਸਮਝ ਲਈਏ, ਜਿਸ ਵਿੱਚ ਆਪ ਫੁਰਮਾਨ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ। ਦਾਸ ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਸਮਰਪਿਤ ਸੇਵਾਦਾਰਾਂ ਦਾ ਔਰ ਮਾਨਨੀਯ ਸਿੰਘ ਸਾਹਿਬ, ਇਹ ਸਾਡੇ ਵਿੱਚ ਪੰਥ ਵਿੱਚ ਸਭ ਤੋਂ ਵੱਡੀ ਪਦਵੀ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਸਭ ਤੋਂ ਪਿਆਰੇ ਅਜੀਜ਼ ਸਿੱਖ ਗੁਰੂ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪ੍ਰਵੀਨ, ਇਹ ਵੱਡੀ ਪਦਵੀ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਹੋਣਾ ਬਹੁਤ ਮਹਾਨ ਪਦਵੀ ਨਾਲ ਸਤਿਗੁਰੂ ਜੀ ਨੇ ਇਹਨਾਂ ਨੂੰ ਨਿਵਾਜਿਆ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਦਾਸ ਧੰਨਵਾਦੀ ਹੈ। ਪੰਥ ਰਤਨ ਗੁਰਮਤਿ ਵਿੱਦਿਆ ਮਾਰ ਤਣ, ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ ਸ਼੍ਰੀਮਾਨ ਸਿੰਘ ਸਾਹਿਬ ਨੇ, ਜਿਨ੍ਹਾਂ ਨੂੰ ਸਿੰਘ ਸਾਹਿਬਾਨਾਂ ਨੇ ਇਹ ਪਦਵੀਆਂ ਦੇ ਕੇ ਨਿਵਾਜਿਆ, ਮਸਕੀਨ ਜੀਆਂ ਦਾ ਧੰਨਵਾਦੀ ਹੈ। ਤੁਹਾਨੂੰ ਪਤਾ ਹੋਵੇਗਾ ਉਸ ਮੌਕੇ ਦੇ ਹੈੱਡ ਗ੍ਰੰਥੀ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਰਹੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਜੋ ਮਸਕੀਨ ਜੀ ਨੂੰ ਲੈ ਕੇ ਆਏ ਸਨ। ਮਸਕੀਨ ਜੀ ਕਹਿਣ ਲੱਗੇ, ਮੈਂ ਮੱਥਾ ਟੇਕਣ ਤਾਂ ਜਾਂਦਾ ਪਰ ਕਥਾ ਨਹੀਂ ਕਦੀ ਕੀਤੀ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਕਹਿਣ ਲੱਗੇ, ਇੱਕ ਵਾਰੀ ਤੁਸੀਂ ਆ ਜਾਓ ਫਿਰ ਸਾਰੀ ਉਮਰ ਤੁਸੀਂ ਆਪੇ ਹੀ ਆ ਜਾਇਆ ਕਰੋ। ਇਹ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਪ੍ਰਾਰੰਭ ਕਰਵਾਈ ਸੀ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਉਹਨਾਂ ਤੋਂ ਵਰਸਾਏ ਹੋਏ, ਬਾਬਾ ਗੁਰਦੇਵ ਸਿੰਘ ਜੀ, ਇਹਨਾਂ ਸਾਰਿਆਂ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਖੁੱਲ੍ਹੇ ਦਿਲ ਨਾਲ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਸਾਹਿਬ ਸਾਨੂੰ ਸਾਰਿਆਂ ਨੂੰ ਆਪਣੇ ਹਿਰਦੇ ਦੀ ਖੋਜ ਕਰਨ ਦੀ ਤੌਫੀਕ ਬਖਸ਼ ਕਰਕੇ ਨਿਵਾਜਣ। ਆਓ ਇਹਨਾਂ ਆਖਰੀ ਪੰਕਤੀਆਂ ਨੂੰ ਮਿਲ ਕੇ ਪੜ੍ਹੀਏ, ਫਿਰ ਮਾਨਣੀਏ ਸਿੰਘ ਸਾਹਿਬ ਨਿਰਮਲ ਵਿਚਾਰਾਂ ਆਪ ਨਾਲ ਸਾਂਝੀਆਂ ਕਰਨਗੇ। ਆਓ ਇਹਨਾਂ ਪੰਕਤੀਆਂ ਦਾ ਪਾਠ ਕਰੀਏ।
ਅੱਲਾਹ ਪਾਕਮ ਪਾਕ ਹੈ, ਸਤ ਕਰੋ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਓ ਕਰੇ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।